ਪੇਕੇ ਤੇ ਸਹੁਰੇ। ਇਸਤਰੀ ਦੀ ਜ਼ਿੰਦਗੀ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ। ਉਸਦਾ ਪੇਕੇ ਘਰ ਰਹਿਣ ਦਾ ਸਮਾਂ, ਫਿਰ ਉਸਦਾ ਪੇਕੇ ਤੇ ਸਹੁਰੇ ਰਹਿਣ ਦਾ ਸਮਾਂ, ਤੇ ਫਿਰ ਸਿਰਫ ਸਹੁਰੇ ਰਹਿਣ ਦਾ ਸਮਾਂ। ਪੇਕਿਆਂ ਵਿੱਚ ਇਸਤਰੀ ਪੈਦਾ ਹੁੰਦੀ ਹੈ, ਜਵਾਨ ਹੁੰਦੀ ਹੈ, ਤੇ ਸਹੁਰੇ ਘਰ ਜਾ ਕੇ ਸੁਚੱਜੀ ਇਸਤਰੀ ਵਾਂਗ ਰਹਿਣ ਦਾ ਵੱਲ ਸਿੱਖਦੀ। ਪੇਕੇ ਘਰ ਰਹਿਣ ਦਾ ਸਮਾਂ ਇੱਕ ਤਰ੍ਹਾਂ ਸਹੁਰੇ ਘਰ ਵਿੱਚ ਰਹਿਣ ਦੀ ਤਿਆਰੀ ਵਾਂਗ ਹੁੰਦਾ। ਜਦੋਂ ਵਿਆਹ ਹੋ ਜਾਵੇ ਤਾਂ ਇਸਤਰੀ ਨੂੰ ਪਹਿਲਾਂ ਪਹਿਲ ਸਹੁਰਿਆਂ ਦਾ ਘਰ ਓਪਰਾ ਓਪਰਾ ਲੱਗਦਾ। ਉੱਥੋਂ ਦੇ ਸਭ ਸਾਕ ਸੰਬੰਧੀ ਨਵੇਂ ਨਵੇਂ ਮਾਲੂਮ ਹੁੰਦੇ ਨੇ, ਤੇ ਪੇਕਿਆਂ ਦੀ ਯਾਦ ਆ ਕੇ ਦਿਲ ਨੂੰ ਬਹੁਤ ਉਦਾਸ ਕਰਦੀ ਹੈ। ਸਿਆਣੇ ਮਨੁੱਖਾਂ ਨੇ ਇਸਤਰੀ ਦੇ ਸਹੁਰੇ ਘਰ ਵਿੱਚ ਦਿਲ ਲੱਗਣ ਤੇ ਹੌਲੀ ਹੌਲੀ ਘਰ ਦੀ ਯਾਦ ਭੁਲਾਉਣ ਵਾਸਤੇ ਇਹ ਤਜਵੀਜ਼ ਕੱਢੀ ਹੋਈ ਹੈ ਕਿ ਸ਼ਾਦੀ ਤੋਂ ਬਾਅਦ ਕੁਝ ਚਿਰ ਲੜਕੀ ਪੇਕੇ ਘਰ ਜ਼ਿਆਦਾ ਤੇ ਸਹੁਰੇ ਘਰ ਘੱਟ ਰਹੇ। ਫਿਰ ਜਿੰਨਾ ਪੇਕੇ ਰਵੇ ਉਨਾ ਸਹੁਰੇ ਰਵੇ, ਤੇ ਹੌਲੀ ਹੌਲੀ ਸਹੁਰੇ ਘਰ ਰਹਿਣਾ ਵੱਧਦਾ ਜਾਵੇ ਤੇ ਪੇਕੇ ਰਹਿਣਾ ਘੱਟਦਾ ਜਾਵੇ। ਇਸ ਸਮੇਂ ਵਿੱਚ ਲੜਕੀ ਦਾ ਦਿਲ ਸਹੁਰੇ ਘਰ ਵਿੱਚ ਪਰਚ ਜਾਂਦਾ ਤੇ ਪੇਕੇ ਘਰ ਨੂੰ ਬਹੁਤ ਸਾਰਾ ਭੁੱਲ ਜਾਂਦਾ। ਆਮ ਕਹਾਵਤ ਹੈ ਨਾ, ਧੀਆਂ ਪੇਕੇ ਘਰ ਨਹੀਂ ਜੱਚਦੀਆਂ, ਇਹਨਾਂ ਦਾ ਅਸਲ ਟਿਕਾਣਾ ਅਸਲ ਵਿੱਚ ਸਹੁਰੇ ਹੈ। ਪਰ ਪੇਕੇ ਘਰ ਨੂੰ ਛੱਡਣ ਤੇ ਸਹੁਰੇ ਘਰ ਵਿੱਚ ਮਨ ਲੱਗਣ ਦੇ ਸਮੇਂ ਨੂੰ ਜਿੰਨਾ ਆਸਾਨ ਬਣਾਇਆ ਜਾਏ, ਇਹੋ ਜਿਹਾ ਯਤਨ ਕੀਤੇ ਜਾਂਦੇ ਨੇ। ਅਖੀਰ ਵਿੱਚ ਇੱਕ ਇਹੋ ਜਿਹਾ ਵਕਤ ਆ ਜਾਂਦਾ ਜਦੋਂ ਇਸਤਰੀ ਸਹੁਰਿਆਂ ਦੇ ਘਰ ਨੂੰ ਹੀ ਆਪਣਾ ਘਰ ਸਮਝਦੀ ਹੈ। ਪੇਕੇ ਘਰ ਕਦੀ ਕੋਈ ਖਾਸ ਲੋੜ ਹੋਵੇ ਜਾਂ ਸ਼ਾਦੀ ਗਮੀ ਦੇ ਸਮੇਂ ਪ੍ਰਾਹੁਣਿਆਂ ਦੀ ਤਰ੍ਹਾਂ ਆ ਕੇ ਰਹਿ ਜਾਂਦੀ ਹੈ, ਤੇ ਹੌਲੀ ਹੌਲੀ ਸਹੁਰੇ ਘਰ ਵਿੱਚ ਇਹੋ ਜਿਹੀ ਮਮਤਾ ਬਣ ਜਾਂਦੀ ਹੈ ਕਿ ਹੋਰ ਕਿਤੇ ਰਹਿਣਾ ਅਸੰਭਵ ਹੋ ਜਾਂਦਾ ਹੈ। ਅਭਿਆਸੀ ਬੰਦੇ ਉੱਤੇ ਵੀ ਇਹ ਤਿੰਨੇ ਅਵਸਥਾਵਾਂ ਆਉਂਦੀਆਂ ਨੇ। ਉਹ ਜਿਸ ਦੁਨੀਆਂ ਵਿੱਚ ਪੈਦਾ ਹੁੰਦਾ, ਜਵਾਨ ਹੁੰਦਾ, ਜਿੱਥੇ ਸੋਚ ਵਿਚਾਰ ਕੇ ਸਿਆਣਾ ਬਣਿਆ ਹੁੰਦਾ, ਉਸ ਰੂਪ ਤੇ ਰੰਗ ਦੀ ਦੁਨੀਆਂ ਨੂੰ ਪੇਕਿਆਂ ਦਾ ਘਰ ਸਮਝਦਾ ਹੋਇਆ, ਅਰੂਪ ਮੰਡਲ ਦੀ ਦੁਨੀਆਂ ਨੂੰ ਸਹੁਰਾ ਘਰ ਜਾਣਦਾ ਹੋਇਆ, ਪੇਕੇ ਘਰ ਵਿੱਚ ਸਹੁਰੇ ਘਰ ਦੇ ਅਟਲ ਤੇ ਆਨੰਦਮਈ ਜੀਵਨ ਦੀ ਤਿਆਰੀ ਕਰਦਾ ਹੈ। ਜਿਵੇਂ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਫੁਰਮਾਨ ਕੀਤਾ, ਪੇਈ ਅੜੈ ਸਹੁ ਸੇਵ ਤੂੰ, ਸਾਹੁਰ ਅੜੈ ਸੁਖ ਵਸ, ਗੁਰਮਿਲ ਚੱਜ ਅਚਾਰ ਸਿੱਖ, ਤੁਧ ਕਦੇ ਨਾ ਲੱਗੈ ਦੁੱਖ, ਸਭਨਾ ਸਹੁਰੈ ਵੰਝਣਾ ਸਭ ਮੁਕਲਾਵਣ ਹਾਰ, ਨਾਨਕ ਧਨ ਸੁਹਾਗਣੀ ਜਿਨ ਸ਼ਹਿ ਨਾਲ ਪਿਆਰ। ਇਹ ਤਿਆਰੀ ਅਭਿਆਸੀ ਦੀ ਉਸੇ ਦਿਨ ਤੋਂ ਆਰੰਭ ਹੋ ਜਾਂਦੀ ਹੈ ਜਦੋਂ ਤੋਂ ਉਹ ਕੰਤ ਵਾਹਿਗੁਰੂ ਪਰਮਾਤਮਾ ਦੀਆਂ ਸਿਫਤਾਂ ਗੁਰਬਾਣੀ ਵਿੱਚੋਂ ਸੁਣਦਾ, ਪੜ੍ਹਦਾ ਤੇ ਵਾਹਿਗੁਰੂ ਨਾਲ ਜੁੜੀਆਂ ਆਤਮਾਵਾਂ ਜਾਂ ਗੁਰਮੁਖਾਂ ਪਾਸੋਂ ਵਾਹਿਗੁਰੂ ਦੀ ਵਡਿਆਈ ਸੁਣਦਾ। ਜਿਵੇਂ ਜਿਵੇਂ ਉਹ ਰੱਬ ਨੂੰ ਮਿਲਣ ਦੀ ਤਿਆਰੀ ਕਰਦਾ, ਉਵੇਂ ਉਵੇਂ ਉਸਦਾ ਦਿਲ ਇਸ ਨਾਸਵੰਤ ਦੁਨੀਆਂ ਦੇ ਸੁੱਖਾਂ ਤੋਂ ਉਪਰਾਮ ਹੁੰਦਾ ਜਾਂਦਾ। ਉਹ ਕੁਆਰੀ ਕੁੜੀ ਵਾਂਗ ਪੇਕੇ ਘਰ ਵਿੱਚ ਸਹੁਰੇ ਘਰ ਦੀਆਂ ਖਿਆਲੀ ਤਸਵੀਰਾਂ ਬਣਾਉਂਦਾ। ਜਦੋਂ ਉਸ ਦੀ ਪਤੀ ਪਰਮਾਤਮਾ ਨੂੰ ਮਿਲਣ ਦੀ ਰੀਝ ਬੇਬਲਤਾਲ ਦੇ ਦਰਜੇ ਤੱਕ ਪਹੁੰਚ ਜਾਏ, ਤਾਂ ਕਿਸੇ ਦਿਨ ਸੁਤੇ ਹੀ ਵੈਰਾਗ ਤੇ ਵਿਛੋੜੇ ਦੀ ਹਾਲਤ ਵਿੱਚੋਂ ਨੂਰੀ ਲਿਸ਼ਕਾਰੇ ਵੱਜਣੇ ਸ਼ੁਰੂ ਹੋ ਜਾਂਦੇ ਨੇ। ਆਪਣੇ ਆਪ ਵਿੱਚੋਂ ਪਤੀ ਪਰਮਾਤਮਾ ਦੀ ਖੁਸ਼ਬੋ ਆਉਣੀ ਸ਼ੁਰੂ ਹੋ ਜਾਂਦੀ ਹੈ। ਅਭਿਆਸੀ ਵਾਹਿਗੁਰੂ ਦੀ ਮੌਜੂਦਗੀ ਆਪਣੇ ਅੰਗ ਸੰਗ, ਪੋਹਪ ਮੱਧ ਜਿਉਂ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ ਵਾਂਗ ਮਹਿਸੂਸ ਕਰਨ ਲੱਗ ਪੈਂਦਾ। ਫਿਰ ਅਭਿਆਸੀ ਨੂੰ ਪਤੀ ਪਰਮਾਤਮਾ ਦੀ ਜਾਣ ਪਛਾਣ ਹੋ ਜਾਏ ਤਾਂ ਉਹ ਉਸ ਦੀ ਬਾਂਹ ਫੜ ਕੇ ਆਪਣੀ ਆਤਮਾ ਦੀ ਅਗਾਧ ਡੂੰਘਾਈ ਵਿੱਚ ਉਡਾਰੀਆਂ ਲਾਉਣ ਲੱਗ ਪੈਂਦਾ। ਅੱਖਾਂ ਖੋਲ ਕੇ ਰੂਪ ਰੰਗ ਤੇ ਚਿੰਨਾਂ ਦੀ ਦੁਨੀਆਂ ਦੀ ਸੈਰ ਕਰਦਾ ਤੇ ਅੱਖਾਂ ਮੀਟ ਕੇ ਸੂਖਮ ਦੇਸ਼ਾਂ ਵਿੱਚ ਵਿਚਰਦਾ। ਪਹਿਲੋਂ ਪਹਿਲ ਜਿਵੇਂ ਪੇਕਿਆਂ ਤੋਂ ਵਿਛੜਨ ਵੇਲੇ ਕੁੜੀਆਂ ਉਦਾਸ ਹੁੰਦੀਆਂ ਨੇ ਤੇ ਸਹੁਰੇ ਘਰ ਓਪਰਾ ਪ੍ਰਤੀਤ ਕਰਦੀਆਂ ਨੇ, ਅਭਿਆਸੀ ਬੰਦਾ ਵੀ ਸੂਖਮ ਦੁਨੀਆਂ ਨੂੰ ਨਵਾਂ ਨਵਾਂ ਤੇ ਓਪਰਾ ਓਪਰਾ ਸਮਝਦਾ ਤੇ ਛੇਤੀ ਵਾਪਸ ਰੰਗ ਰੂਪ ਦੀ ਦੁਨੀਆਂ ਵਿੱਚ ਜਾਣਾ ਪਸੰਦ ਕਰਦਾ। ਪਰ ਇਹ ਦੁਨੀਆਂ ਹੁਣ ਪਹਿਲੋਂ ਵਾਂਗ ਸੁਹਾਵਣੀ ਤੇ ਚਾਵਾਂ ਭਰੀ ਨਹੀਂ ਲੱਗਦੀ, ਸਗੋਂ ਇਸ ਦੁਨੀਆਂ ਵਿੱਚ ਰਹਿੰਦਿਆਂ ਹੁਣ ਉਸ ਨੂੰ ਦੂਸਰੀ ਸੂਖਮ ਦੁਨੀਆਂ ਤੇ ਉਸ ਦੇ ਆਨੰਦਮਈ ਹੁਲਾਰੇ ਯਾਦ ਆਉਂਦੇ ਰਹਿੰਦੇ ਨੇ। ਅਭਿਆਸੀ ਬੰਦਾ ਫੇਰ ਅੱਖਾਂ ਮੀਟ ਕੇ ਅਕਾਲ ਪੁਰਖ ਵਾਹਿਗੁਰੂ ਦੇ ਭਰੋਸੇ ਸੂਖਮ ਮੰਡਲਾਂ ਵਿੱਚ ਉਡਾਰੀ ਲਾਉਂਦਾ। ਹੌਲੀ ਹੌਲੀ, ਬੜੀ ਹੌਲੀ ਇਹ ਦੁਨੀਆਂ ਭੁੱਲਦੀ ਜਾਂਦੀ ਹੈ ਤੇ ਨਵੀਂ ਆਤਮਿਕ ਦੁਨੀਆਂ ਵਿੱਚ ਮਨ ਲੱਗਣ ਲੱਗ ਪੈਂਦਾ। ਜਿਵੇਂ ਸਹੁਰੇ ਘਰ ਜਾ ਕੇ ਇਸਤਰੀ ਆਪਣੇ ਪਤੀ ਦੀ ਸਾਰੀ ਜਾਇਦਾਦ ਅਤੇ ਸਾਰੀ ਕਮਾਈ ਦੀ ਮਾਲਕ ਬਣ ਜਾਂਦੀ ਹੈ, ਸਗੋਂ ਪਤੀ ਆਪਣੀ ਖੁਸ਼ੀ ਨਾਲ ਉਸ ਨੂੰ ਆਪਣੇ ਘਰ ਦੀ ਰਾਣੀ ਬਣਾ ਦਿੰਦਾ। ਇਸੇ ਤਰ੍ਹਾਂ ਪਤੀ ਪਰਮਾਤਮਾ ਆਪਣੇ ਸਾਰੇ ਖਜ਼ਾਨੇ, ਸਭ ਸ਼ਕਤੀਆਂ, ਸਭ ਰਸ, ਸਭ ਆਨੰਦ ਆਪਣੇ ਪਿਆਰੇ ਨੂੰ ਦੇ ਦਿੰਦਾ। ਦੇਖੋ ਨਾ, ਗੁਰੂ ਜੀ ਨੇ ਆਖਿਆ ਸੀ ਨਾ, ਜੋ ਜੋ ਕਹੇ ਠਾਕੁਰ ਪਹਿ ਸੇਵਕ ਤਤਕਾਲ ਹੋਇ ਆਵੇ। ਜਿਵੇਂ ਜੋ ਕਿਛ ਠਾਕੁਰ ਕਾ ਸੋ ਸੇਵਕ ਕਾ, ਸੇਵਕ ਠਾਕੁਰ ਹੀ ਸੰਗ ਜ਼ਾਹਰ ਜੀਓ। ਪਰਮਾਤਮਾ ਅਭਿਆਸੀ ਦੇ ਨਿੱਕੇ ਨਿੱਕੇ ਫੁਰਨੇ ਪੂਰੇ ਕਰਦਾ ਤੇ ਹਰ ਵਕਤ ਲਾਡ ਪੂਰੇ ਕਰਦਾ। ਇਹ ਮੁੱਲ ਅਭਿਆਸੀ ਨੂੰ ਰੂਪ ਰੰਗ ਤੇ ਆ ਦੁਨੀਆਂ ਨੂੰ ਛੱਡਣ ਦਾ ਮਿਲਦਾ ਹੈ। ਆਖਰ ਜਿਸ ਤਰ੍ਹਾਂ ਇਸਤਰੀ ਪੁਰਸ਼ ਵਿੱਚ ਕੋਈ ਭੇਦ, ਕੋਈ ਦਵੈਤ, ਕੋਈ ਪਰਦਾ ਨਹੀਂ ਰਹਿੰਦਾ, ਉਸੇ ਤਰ੍ਹਾਂ ਅਭਿਆਸੀ ਅਤੇ ਪਰਮਾਤਮਾ ਵਿੱਚ ਕੋਈ ਦਵੈਤ, ਕੋਈ ਭੇਦ ਤੇ ਕੋਈ ਪਰਦਾ ਨਹੀਂ ਰਹਿੰਦਾ। ਜਿਵੇਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਸਮਝਾਉਂਦੇ ਨੇ, ਓਤ ਪੋਤ ਮਿਲਿਓ ਭਗਤਨ ਕਉ, ਜਨ ਸਿਉ ਪਰਦਾ ਲਾਇਓ।